ਸਤਨਾਮ ਸ੍ਰੀ ਵਾਹਿਗੁਰੂ ਜੀਓ। ਰਾ ਵਿਆਸਾ ਕਰ ਦੂਜਾ ਮਹੱਲਾ ਪੰਜਵਾਂ, ਆਸਾ ਮਹੱਲਾ ਪੰਜਵਾਂ। ਮਤਾ ਕਰੋ ਸੋ ਪਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ। ਮਤਾ ਕਰੋ ਸੋ ਪਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ। ਵੇਸ ਕਰੇ ਬਹੁ ਰੂਪ ਦਿਖਾਵੈ, ਗ੍ਰਹਿ ਬਸਨ ਨ ਦੇਈ ਵਖ ਵਖ ਪਰਮਾਵੈ। ਘਰ ਕੀ ਨਾਇਕ ਘਰ ਵਾਸ ਨਾ ਦੇਵੈ, ਜਤਨ ਕਰੋ ਉਰਜਾਏ ਪਰੇਵੈ। ਰਹਾਉ ਤੁਰਗੀ ਭੇਜੀ ਆਈ ਆਮਰ, ਨੌ ਖੰਡ ਜੀਤੇ ਸਭ ਥਾਨ ਥਨੰਤਰ। ਤਟ ਤੀਰਥ ਨਾ ਛੋਡੈ ਜੋਗ ਸੰਨਿਆਸ, ਪੜ ਥਾਕੇ ਸਿਮਰਤ ਬੇਦ ਅਭਿਆਸ। ਜੈ ਬੈਸੋ ਤੈ ਨਾਲੇ ਬੈਸੈ, ਸਗਲ ਭਵਨ ਮੈਂ ਸਬਲ ਪਰਵੇਸੈ। ਓਛੀ ਸਰਣ ਪਿਆ ਰਹਿਣ ਨ ਪਾਈ, ਕਹੋ ਮੀਤਾ ਹੋ ਕਹਿ ਪੈ ਜਾਈ। ਸੁਣ ਉਪਦੇਸ਼ ਸਤਿਗੁਰ ਪੈ ਆਇਆ, ਗੁਰ ਹਰ ਹਰ ਨਾਮ ਮੋਇ ਮੰਤਰ ਦ੍ਰਿੜਾਇਆ। ਨਿਜ ਘਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਭਏ ਅਚਿੰਤਾ। ਕਰ ਮੇਰਾ ਏ ਨਾਇਕ ਹਮਾਰੀ, ਏ ਆਮਰ ਹਮ ਗੁਰ ਕੀਏ ਦਰਬਾਰੀ। ਰਹਾਉ ਦੂਜਾ ਕਰ ਮੇਰਾ ਏ ਨਾਇਕ ਹਮਾਰੀ, ਏ ਆਮਰ ਹਮ ਗੁਰ ਕੀਏ ਦਰਬਾਰੀ। ਮਤਾ ਕਰੋ ਸੋ ਪਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਆਸਾ ਰਾਗ ਦੇ ਪਿੱਛੇ ਤਿੰਨ ਸ਼ਬਦਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਪਹਿਲੇ ਸ਼ਬਦ ਵਿੱਚ ਮਾਇਆ ਨੂੰ ਇੱਕ ਇਸਤਰੀ ਦੇ ਰੂਪ ਦੇ ਵਿੱਚ ਬਿਆਨ ਕੀਤਾ ਸੀ। ਦੂਸਰੇ ਸ਼ਬਦ ਵਿੱਚ ਜੀਵ ਨੂੰ ਇਸਤਰੀ ਪਰਮੇਸ਼ਰ ਨੂੰ ਪਤੀ ਦੇ ਰੂਪ ਦੇ ਵਿੱਚ ਵਰਣਨ ਕੀਤਾ ਸੀ। ਤੀਜੇ ਸ਼ਬਦ ਵਿੱਚ ਭਗਤੀ ਨੂੰ ਸੀਲਵੰਤੀ ਨਾਰ ਆਖ ਕੇ ਉਹਦੀ ਮਹਾਨਤਾ ਪ੍ਰਗਟ ਕੀਤੀ ਸੀ। ਹੁਣ ਜੋ ਅੱਗੇ ਚੌਥਾ ਸ਼ਬਦ ਆ ਰਿਹਾ ਹੈ, ਇਹਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੋ ਕੁਮੱਤੀ ਹੈ, ਖੋਟੀ ਬੁੱਧੀ ਹੈ, ਉਹਨੂੰ ਇੱਕ ਇਸਤਰੀ ਦੇ ਰੂਪਕ ਦੇ ਵਿੱਚ ਵਰਣਨ ਕਰਨ ਲੱਗੇ ਹਨ। ਕੁਛ ਵਿਦਵਾਨਾਂ ਨੇ ਮਾਇਕ ਬਿਰਤੀ ਵੀ ਉਸਨੂੰ ਆਖਿਆ ਹੈ, ਪਰ ਸੰਪਰਦਾਇ ਵਿੱਚ ਮਹਾਂਪੁਰਖ ਜਿਹੜੀ ਕੁਮੱਤੀ ਹੈ, ਖੋਟੀ ਬੁੱਧੀ ਹੈ, ਉਹਦਾ ਇਸ ਸ਼ਬਦ ਵਿੱਚ ਜ਼ਿਕਰ ਕਰਦੇ ਸਨ। ਰਹਾਉ ਦੀਆਂ ਪੰਕਤੀਆਂ ਹਨ, ਘਰ ਕੇ ਨਾਇਕ ਕਰਵਾਸ ਨਾ ਦੇਵੈ, ਜਤਨ ਕਰੋ ਉਰਜਾਈ ਪ੍ਰੀਵੈ। ਰਹਾਉ ਇਹ ਜੋ ਕਬੁੱਧੀ ਹੈ, ਖੋਟੀ ਮਤ ਹੈ, ਇਹ ਘਰ ਦੀ ਮਾਲਕ ਬਣੀ ਹੋਈ ਹੈ। ਘਰ ਵਾਸ ਨਾ ਦੇਵੈ, ਜੋ ਇਸਦਾ ਪਤੀ ਜੀਵਾਤਮਾ ਹੈ ਉਹਨੂੰ ਇਸ ਘਰ ਦੇ ਵਿੱਚ ਵਸਣ ਹੀ ਨਹੀਂ ਦਿੰਦੀ। ਯਤਨ ਕਰੋ ਉਰਜਾਈ ਪ੍ਰੀਵੈ, ਉਹ ਯਤਨ ਵੀ ਬਥੇਰੇ ਕਰਦਾ ਹੈ ਬਈ ਮੈਂ ਆਪਣੇ ਘਰ ਵਿੱਚ ਰਵਾਂ, ਪਰ ਇਹ ਉਹਨੂੰ ਮੱਲੋ ਮੱਲੀ ਪ੍ਰੇਰ ਕੇ ਉਰਜਾਈ ਪ੍ਰੀਵੈ, ਉਸ ਨੂੰ ਪ੍ਰੇਰ ਕੇ ਉਲਝਣਾਂ ਵਿੱਚ ਪਾਈ ਰੱਖਦੀ ਹੈ। ਜਿਵੇਂ ਆਮ ਤੌਰ 'ਤੇ ਕਈ ਐਸੀਆਂ ਕੁਨਾਰ ਇਸਤਰੀਆਂ ਹੁੰਦੀਆਂ ਹਨ, ਉਹ ਆਪਣੇ ਪਤੀ ਨੂੰ ਘਰ ਦੇ ਵਿੱਚ ਬਰਦਾਸ਼ਤ ਨਹੀਂ ਕਰਦੀਆਂ, ਕੋਈ ਨਾ ਕੋਈ ਆਨਾ ਬਹਾਨਾ ਲਾ ਕੇ ਉਹਨੂੰ ਘਰੋਂ ਬਾਹਰ ਤੋਰੀ ਰੱਖਦੀਆਂ ਨੇ। ਇਸੇ ਤਰ੍ਹਾਂ ਜਿਹੜੀ ਕੁਮੱਤੀ ਹੈ, ਖੋਟੀ ਬੁੱਧੀ ਹੈ, ਉਹ ਇਸ ਘਰ ਦੀ ਮਾਲਕ ਬਣੀ ਹੋਈ ਹੈ। ਅਸਲੀ ਜੋ ਘਰ ਦਾ ਮਾਲਕ ਜੀਵਾਤਮਾ ਹੈ ਉਹਨੂੰ ਇਹ ਘਰ ਦੇ ਵਿੱਚ ਰਹਿਣ ਹੀ ਨਹੀਂ ਦਿੰਦੀ। ਉਹ ਬਥੇਰੇ ਯਤਨ ਕਰਦਾ ਹੈ ਪਰ ਉਹਨੂੰ ਪ੍ਰੇਰ ਕੇ ਕਿਸੇ ਨਾ ਕਿਸੇ ਉਲਝਣਾਂ ਦੇ ਵਿੱਚ ਪਾਈ ਰੱਖਦੀ ਹੈ। ਲਓ ਹੁਣ ਇਹ ਹੋਰ ਕੀ ਖੋਟੀ ਮਤ ਕਾਰੇ ਕਰਦੀ ਹੈ, ਲਓ ਹੁਣ ਉਹਦੇ ਬਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਚਾਨਣਾ ਪਾ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਤਾ ਕਰੋ ਸੋ ਪਕਨ ਨਾ ਦੇਈ, ਸੀਲ ਸੰਜਮ ਕੈ ਨਿਕਟ ਖਲੋਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮਤਾ ਕਰੋ, ਜੇ ਮੈਂ ਸਲਾਹ ਕਰਦਾ ਹਾਂ ਬਈ ਮੈਂ ਅੱਜ ਆਹ ਕੰਮ ਕਰਨਾ ਹੈ, ਸੋ ਪਕਨ ਨਾ ਦੇਈ, ਇਹ ਜਿਹੜੀ ਕੁਮੱਤੀ ਹੈ, ਖੋਟੀ ਬੁੱਧੀ ਹੈ, ਉਹ ਸਲਾਹ ਨੂੰ ਪੁੱਗਣ ਨਹੀਂ ਦਿੰਦੀ, ਉਹ ਸਲਾਹ ਨੂੰ ਪੂਰਾ ਨਹੀਂ ਹੋਣ ਦਿੰਦੀ। ਜੇ ਮੈਂ ਕੋਈ ਮਤਾ ਕਰਦਾ ਵੀ ਹਾਂ ਉਹਨੂੰ ਪੱਕਣ ਨਹੀਂ ਦਿੰਦੀ, ਸਿਰੇ ਨਹੀਂ ਚੜ੍ਹਨ ਦਿੰਦੀ, ਖੋਟੀ ਮਤ ਉਹਦੇ ਵਿੱਚ ਵਿਘਨ ਪਾਉਂਦੀ ਹੈ। ਸੀਲ ਸੰਜਮ ਕੈ ਨਿਕਟ ਖਲੋਈ, ਜਿਹੜਾ ਸੀਲ ਸਹਿਨਸ਼ੀਲਤਾ ਵਾਲਾ ਸੁਭਾਵ ਹੈ ਅਤੇ ਜਿਹੜਾ ਸੰਜਮ ਹੈ, ਕੋਈ ਵਿਸ਼ੇ ਵਿਕਾਰਾਂ ਵੱਲੋਂ ਸੰਕੋਚ ਕਰਨਾ, ਇਹ ਜਿਹੜੇ ਚੰਗੇ ਗੁਣ ਨੇ, ਖਾਸ ਕਰਕੇ ਇਸਤਰੀ ਦੇ ਵਿੱਚ ਸੀਲ ਸੰਜਮ ਆਦਿ ਗੁਣ ਹੁੰਦੇ ਨੇ, ਪਰ ਇਹ ਸੀਲ ਸੰਜਮ ਦੇ ਵੀ ਐਨ ਨੇੜੇ ਹੋ ਕੇ ਖੜੀ ਹੈ। ਇਹਦਾ ਮਤਲਬ ਇਹ ਹੈ, ਇਹ ਜਿਹੜੀ ਖੋਟੀ ਮਤ ਹੈ, ਜਿਹੜੇ ਸ੍ਰੇਸ਼ਟ ਗੁਣ ਨੇ ਸੀਲ ਅਤੇ ਸੰਜਮ, ਔਰ ਇਹ ਇਹਨਾਂ ਨੂੰ ਕੁਸਕਣ ਨਹੀਂ ਦਿੰਦੀ, ਇਹਨਾਂ ਉੱਤੇ ਵੀ ਆਪਣਾ ਇਸਨੇ ਗਲਬਾ ਪਾਇਆ ਹੋਇਆ ਹੈ।
ਵੇਸ ਕਰੇ ਬਹੁ ਰੂਪ ਦਿਖਾਵੈ, ਗ੍ਰਹਿ ਬਸਨ ਨਾ ਦੇਈ ਵੱਖ ਵੱਖ ਭਰਮ ਆਵੈ।
ਲੋ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਕੁਮੱਤੀ ਹੈ, ਖੋਟੀ ਬੁੱਧੀ ਹੈ, ਕਈ ਤਰ੍ਹਾਂ ਦੇ ਵੇਸ ਧਾਰਨ ਕਰਦੀ ਹੈ, ਬੜੇ ਭੇਖ ਧਾਰਦੀ ਹੈ ਤੇ ਬਹੁਤੇ ਰੂਪ ਵਟਾ ਵਟਾ ਕੇ ਦਿਖਾਉਂਦੀ ਹੈ, ਗ੍ਰਹਿ ਬਸਨ ਨਾ ਦੇਈ, ਪਰ ਇਸ ਜੀਵ ਆਤਮਾ ਪਤੀ ਨੂੰ ਘਰ ਦੇ ਵਿੱਚ ਨਹੀਂ ਵਸਣ ਦਿੰਦੀ, ਵੱਖ ਵੱਖ ਭਰਮਾਵੈ, ਵੱਖ ਵੱਖ ਥਾਵਾਂ ਤੇ ਇਹਨੂੰ ਭਰਮਾਉਂਦੀ ਹੈ, ਵੀ ਕਦੇ ਕੁਛ ਕਹਿੰਦੀ ਹੈ ਆਹ ਲਿਆ ਕੇ ਦੇ, ਕਦੇ ਕੁਛ ਕਹਿੰਦੀ ਹੈ, ਉਹਨੂੰ ਆਪਣੇ ਘਰ ਦੇ ਵਿੱਚ ਨਹੀਂ ਰਹਿਣ ਦਿੰਦੀ, ਜੀਵ ਆਤਮਾ ਨੂੰ ਹਮੇਸ਼ਾ ਲਈ ਇਹ ਬਾਹਰ ਹੀ ਭਜਾਈ ਰੱਖਦੀ ਹੈ।
ਘਰ ਕੀ ਨਾਇਕ ਘਰ ਵਾਸ ਨਾ ਦੇਵੈ, ਯਤਨ ਕਰੋ ਉਰਜਾਏ ਪਰੇ ਵੈ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਘਰ ਦੀ ਨਾਇਕ ਮਾਲਕ ਬਣੀ ਬੈਠੀ ਕਬੁੱਧੀ ਹੈ, ਖੋਟੀ ਮਤ ਹੈ, ਇਹ ਜੋ ਜੀਵਾਤਮਾ ਇਸਦਾ ਪਤੀ ਹੈ, ਇਸਦਾ ਤੇ ਘਰ ਦਾ ਮਾਲਕ ਹੈ, ਉਹਨੂੰ ਘਰੇ ਨਹੀਂ ਵਸਣ ਦਿੰਦੀ। ਯਤਨ ਕਰੋ ਉਰਜਾਏ ਪਰੇ ਵੈ, ਜੇ ਉਹ ਯਤਨ ਵੀ ਕਰਦਾ ਹੈ ਤੇ ਉਹਨੂੰ ਪ੍ਰੇਰ ਕੇ ਕਿਸੇ ਨਾ ਕਿਸੇ ਉਲਝਣਾਂ ਵਿੱਚ ਪਾ ਦਿੰਦੀ ਹੈ।
ਤੁਰ ਕੀ ਭੇਜੀ ਆਈ ਅਮਰ, ਨੌਖੰਡ ਜੀਤੇ ਸਭ ਥਾਨ ਥਨੰਤਰ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਇਹ ਤੁਰ ਦੁਰਗਾਹ ਤੋਂ ਭੇਜੀ ਹੋਈ ਹੈ। ਅਮਰ ਦਾ ਅਰਥ ਹੈ ਹਕੂਮਤ ਕਰਨ ਵਾਸਤੇ। ਇਹ ਜਿਹੜੀ ਖੋਟੀ ਮਤ ਹੈ, ਜਦੋਂ ਮਨੁੱਖ ਪੈਦਾ ਹੁੰਦਾ ਹੈ ਉਸ ਵੇਲੇ ਨਾਲ ਹੀ ਆਉਂਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਅਮਰ ਦਾ ਅਰਥ ਹੈ ਹਕੂਮਤ ਕਰਨ ਵਾਲੀ ਕੁਮਤੀ ਹੈ, ਇਹ ਧੁਰ ਦੁਰਗਾਹ ਤੋਂ ਭੇਜੀ ਹੋਈ ਆਈ ਹੈ। ਨੌ ਖੰਡ ਜੀਤੇ, ਇਹਨੇ ਨੌ ਖੰਡ ਧਰਤੀ ਦੇ ਜਿੱਤ ਲਏ ਨੇ, ਕਿਉਂਕਿ ਇਸ ਧਰਤੀ ਦੇ ਨੌ ਭਾਗ ਨੇ, ਨੌ ਪ੍ਰਾਂਤ ਨੇ, ਨੌ ਸੂਬੇ ਮੰਨੇ ਨੇ, ਉਹ ਸਾਰੇ ਇਸ ਨੇ ਜਿੱਤ ਲਏ ਨੇ। ਤੇ ਸਭ ਥਾਨ ਥਨੰਤਰ, ਤੇ ਇਸ ਨੌ ਖੰਡਾਂ ਦੇ ਵਿੱਚ ਜਿੰਨੇ ਵੀ ਕੋਈ ਅਸਥਾਨ ਨੇ, ਚਾਹੇ ਉਹ ਧਾਰਮਿਕ ਅਸਥਾਨ ਨੇ ਤੇ ਚਾਹੇ ਕੋਈ ਲੋਕਾਂ ਦੇ ਰਹਿਣ ਵਾਲੇ ਘਰ ਨੇ ਤੇ ਚਾਹੇ ਕੁਝ ਹੋਰ ਅਸਥਾਨ ਨੇ, ਉਹਨਾਂ ਦੇ ਅੰਦਰ ਬਾਹਰ ਵੀ ਇਹਨੇ ਆਪਣਾ ਪ੍ਰਭਾਵ ਪਾਇਆ ਹੋਇਆ ਹੈ।
ਤੀਰਥ ਨਾ ਛੋਡੈ ਜੋਗ ਸੰਨਿਆਸ, ਪੜ ਥਾਕੇ ਸਿਮਰਤ ਵੇਦ ਅਭਿਆਸ।
ਲੋਏ ਜਿਹੜੀ ਖੋਟੀ ਮਤ ਹੈ, ਤਟ ਤੀਰਥ ਨਾ ਛੋਡੈ, ਜਿਹੜੇ ਲੋਕ ਤੀਰਥਾਂ ਦੇ ਕਿਨਾਰਿਆਂ ਤੇ ਰਹਿੰਦੇ ਨੇ, ਕੋਈ ਹਰਦੁਆਰ, ਕੋਈ ਰਿਸ਼ੀਕੇਸ਼ ਤੇ ਕੋਈ ਬਨਾਰਸ ਦੇ ਵਿੱਚ, ਕੋਈ ਕੁਰਕਸ਼ੇਤਰ ਦੇ ਵਿੱਚ ਰਹਿੰਦਾ ਹੈ, ਗੱਲ ਕੀ ਇਹ ਜਿਹੜੀ ਖੋਟੀ ਮਤ ਹੈ, ਜਿਹੜੇ ਤੀਰਥਾਂ ਦੇ ਕਿਨਾਰਿਆਂ ਤੇ ਰਹਿਣ ਵਾਲੇ ਸਾਧੂ ਨੇ, ਉਹਨਾਂ ਦਾ ਵੀ ਖਹਿੜਾ ਨਹੀਂ ਛੱਡਦੀ ਤੇ ਨਾ ਹੀ ਯੋਗੀਆਂ ਤੇ ਸੰਨਿਆਸੀਆਂ ਨੂੰ ਇਹ ਨੇੜੇ ਫਟਕਣ ਦਿੰਦੀ ਹੈ। ਬੜੇ ਬੜੇ ਯੋਗੀ ਸੰਨਿਆਸੀ ਵੀ ਸਾਰੇ ਇਹਦੇ ਪ੍ਰਭਾਵ ਹੇਠ ਕੀਤੇ ਹੋਏ ਨੇ। ਪੜ ਥਾਕੇ ਸਿਮਰਤ ਵੇਦ ਅਭਿਆਸ, ਜਿਹੜੇ ਬੜੇ ਬੜੇ ਪੰਡਿਤ ਨੇ, ਵਿਦਵਾਨ ਲੋਕ ਨੇ, ਔਰ ਉਹਨਾਂ ਤੇ ਵੀ ਇਹਨੇ ਐਸਾ ਪ੍ਰਭਾਵ ਪਾਇਆ ਹੋਇਆ ਹੈ, ਉਹ ਸਿਮਰਤੀਆਂ ਪੜ ਪੜ ਕੇ ਥੱਕ ਗਏ ਨੇ ਤੇ ਵੇਦਾਂ ਦਾ ਅਭਿਆਸ ਕਰ ਕਰਕੇ ਹੰਭ ਗਏ ਨੇ। ਚਾਰ ਵੇਦ ਸਰਵੋਤਮ ਗਿਆਨ ਦੇ ਗ੍ਰੰਥ ਮੰਨੇ ਹੋਏ ਨੇ ਤੇ 27 ਸਿਮਰਤੀਆਂ ਜਿਹਦੇ ਵਿੱਚ ਸਾਰੇ ਵਰਨਾ ਸ਼ਰਮਾ ਦੇ ਧਰਮ ਲਿਖੇ ਹੋਏ ਨੇ, ਇਹਨਾਂ ਨੂੰ ਪੜ ਪੜ ਕੇ ਪੰਡਿਤ ਲੋਕ ਥੱਕ ਗਏ ਨੇ, ਪਰ ਉਹਨਾਂ ਦੇ ਉੱਤੇ, ਉਹਨਾਂ ਦਾ ਵੀ ਇਸ ਕੁਬਦੀ ਉੱਤੇ ਕੋਈ ਪ੍ਰਭਾਵ ਨਹੀਂ ਪੈ ਸਕਿਆ।
ਜੈ ਬੈਸੋ ਤੈ ਨਾਲੇ ਬੈਸੈ, ਸਗਲ ਭਵਨ ਮੈਂ ਸਬਲ ਪਰਵੇਸੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਵੀ ਅਸੀਂ ਬੈਠਦੇ ਹਾਂ ਇਹ ਉੱਥੇ ਨਾਲ ਹੀ ਮੋਢੇ ਤੇ ਚੜ ਕੇ ਬਹਿੰਦੀ ਹੈ, ਕਿਉਂਕਿ ਜਿਹੜੀ ਖੋਟੀ ਮਤ ਹੈ ਉਹ ਐਸੀ ਇਸਤਰੀ ਹੈ ਜਿਵੇਂ ਕਈ ਇਸਤਰੀਆਂ ਦਾ ਸੁਭਾਅ ਹੁੰਦਾ ਹੈ। ਜਦੋਂ ਹੁਣ ਆਪਾਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ ਔਰ ਉੱਥੇ ਇੱਕ ਪਾਸੇ ਗੁਰਸਿੱਖ ਭਰਾ ਬਹਿੰਦੇ ਨੇ, ਦੂਜੇ ਪਾਸੇ ਮਾਈਆਂ ਬੀਬੀਆਂ, ਇਸੇ ਤਰ੍ਹਾਂ ਪੰਗਤਾਂ ਵੀ ਮਾਈਆਂ ਬੀਬੀਆਂ ਦੀਆਂ ਅਲੱਗ ਅਲੱਗ ਲੱਗਦੀਆਂ ਹਨ, ਪਰ ਕੁਝ ਐਸੀਆਂ ਵੀ ਇਸਤਰੀਆਂ ਹੁੰਦੀਆਂ ਨੇ ਕਹਿੰਦੀਆਂ ਅਸੀਂ ਮੋਡਰੇਟ ਹਾਂ, ਤੇ ਫਿਰ ਉਹ ਜਿੱਥੇ ਉਹਨਾਂ ਦਾ ਪਤੀ ਬਹਿੰਦਾ ਉਹਨਾਂ ਦੇ ਨਾਲ ਹੀ ਹੋ ਕੇ ਬਹਿੰਦੀਆਂ ਨੇ। ਉਹਨਾਂ ਨੂੰ ਇਹ ਨਹੀਂ ਪਤਾ ਗੁਰੂ ਘਰ ਦੀ ਮਰਿਆਦਾ ਕੀ ਹੁੰਦੀ ਹੈ। ਲੋ ਹਜ਼ੂਰ ਕਹਿੰਦੇ ਨੇ ਜਿਹੜੀ ਕੁਬਦੀ ਹੈ, ਖੋਟੀ ਮਤ ਹੈ, ਇਹ ਵੀ ਜਿੱਥੇ ਵੀ ਬਹਿੰਦੇ ਆ ਨਾਲ ਹੀ ਬੈਠਦੀ ਹੈ। ਸਗਲ ਭਵਨ ਮੈਂ ਸਬਲ ਪ੍ਰਵੇਸ਼ ਹੈ ਤੇ ਸਾਰੇ ਭਵਨਾਂ ਦੇ ਵਿੱਚ, ਭਾਵ 14 ਲੋਕ ਮੰਨੇ ਨੇ ਤੇ ਹੋਰ ਜਿੰਨੇ ਭਵਨ ਨੇ ਸਾਰਿਆਂ ਦੇ ਵਿੱਚ ਸਬਲ ਪ੍ਰਵੇਸ਼ ਹੈ, ਬੜੀ ਪ੍ਰਬਲਤਾ ਦੇ ਨਾਲ ਇਹ ਪ੍ਰਵੇਸ਼ ਕਰ ਰਹੀ ਹੈ।
ਓਛੀ ਸਰਣ ਪਿਆ ਰਹਿਣ ਨ ਪਾਈ, ਕਹੋ ਮੀਤਾ ਹੋ ਕਹਿ ਪਹਿ ਜਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਇਹ ਕਿਸੇ ਹੋਸ਼ੀ ਸ਼ਰਨ ਦੇ ਵਿੱਚ ਪਿਆ ਰਹਿਣ ਨਹੀਂ ਦੇਵੇਗੀ। ਇਹਦਾ ਮਤਲਬ ਇਹ ਹੈ ਜਿਹੜੀ ਕੁਬੁੱਧੀ ਹੈ, ਖੋਟੀ ਮਤ ਹੈ, ਜੇ ਆਪਾਂ ਕਿਸੇ ਮਾੜੇ ਧੀੜੇ ਦੀ ਸ਼ਰਨ ਵਿੱਚ ਜਾ ਕੇ ਪੈ ਵੀ ਜਾਵਾਂਗੇ ਉਹ ਸਾਨੂੰ ਇਸ ਦੇ ਪ੍ਰਭਾਵ ਤੋਂ ਬਚਾ ਨਹੀਂ ਸਕੇਗਾ। ਕਹੋ ਮੀਤਾ ਹੂੰ ਕਹਿ ਪਹਿ ਜਾਈ, ਇਸ ਲਈ ਮਿੱਤਰਾ ਮੈਂ ਹੁਣ ਪੁੱਛਦਾ ਹਾਂ ਮੈਂ ਹੁਣ ਕਿਸ ਪਾਸ ਜਾਵਾਂ, ਕਿਉਂਕਿ ਇਹਦਾ ਸੁਭਾਅ ਬੜਾ ਕੁਰਖਤ ਹੈ। ਜੇ ਮੈਂ ਕਿਸੇ ਰਿਸ਼ਤੇਦਾਰ ਕੋਲ ਵੀ ਜਾ ਕੇ ਬੈਠ ਜਾਵਾਂ, ਉਹਨੂੰ ਆਖਾਂ ਵੀ ਇਹਨੂੰ ਸਮਝਾਓ, ਉੱਥੋਂ ਵੀ ਕੰਨੋਂ ਪਕੜ ਕੇ ਲੈ ਆਉਂਦੀ ਹੈ। ਇਹ ਖੋਟੀ ਮਤ ਐਸੀ ਕਬੁੱਧੀ ਹੈ, ਕੁਨਾਰ ਹੈ, ਖੋਟੀ ਇਸਤਰੀ ਹੈ, ਹੋਸ਼ੀ ਸ਼ਰਨ ਦੇ ਵਿੱਚ ਪਿਆ ਰਹਿਣ ਨਹੀਂ ਦੇਵੇਗੀ। ਇਸੇ ਤਰ੍ਹਾਂ ਜਿਹੜੇ ਕੋਈ ਕੱਚੇ ਪਿੱਲੇ ਪਖੰਡੀ ਗੁਰੂ ਨੇ ਤੇ ਜਾਂ ਕੋਈ ਹੋਰ ਦੇਵੀ ਦੇਵਤੇ ਵੀ ਹਨ, ਇਹਨਾਂ ਦੀ ਸ਼ਰਨ ਵਿੱਚ ਪਿਆ ਵੀ ਇਹ ਕਬੁੱਧੀ ਖੇੜਾ ਨਹੀਂ ਛੱਡੇਗੀ। ਦੱਸੋ ਮਿੱਤਰਾ ਮੈਂ ਹੁਣ ਕਿਹਦੇ ਪਾਸ ਜਾਵਾਂ।
ਸੁਣ ਉਪਦੇਸ਼ ਸਤਿਗੁਰ ਪੈ ਆਇਆ, ਗੁਰ ਹਰ ਹਰ ਨਾਮ ਹੋਏ ਮੰਤਰ ਦ੍ਰਿੜਾਇਆ।
ਲੋ ਅਖੀਰ ਗੁਰਮੁਖਾਂ ਨੇ ਸਾਨੂੰ ਉਪਦੇਸ਼ ਦਿੱਤਾ। ਕੀ ਉਪਦੇਸ਼ ਦਿੱਤਾ? ਭਾਈ ਹੁਣ ਤੁਸੀਂ ਸਤਿਗੁਰੂ ਦੀ ਸ਼ਰਨ ਵਿੱਚ ਜਾਓ। ਮੈਂ ਉਪਦੇਸ਼ ਸੁਣ ਕੇ ਗੁਰਮੁਖਾਂ ਦਾ ਸਤਿਗੁਰੂ ਦੇ ਪਾਸ ਆ ਗਿਆ ਤੇ ਸਤਿਗੁਰੂ ਦੇ ਪਾਸ ਆ ਕੇ ਬੇਨਤੀ ਕੀਤੀ, ਮਹਾਰਾਜ ਇਹ ਜਿਹੜੀ ਕਬੁੱਧੀ ਹੈ, ਇਹ ਐਸੀ ਕੁਲੱਛਣੀ ਇਸਤਰੀ ਮੇਰਾ ਖਹਿੜਾ ਨਹੀਂ ਛੱਡਦੀ। ਤਾਂ ਹਜ਼ੂਰ ਨੇ ਗੁਰ ਹਰ ਹਰ ਨਾਮ ਉਹ ਮੰਤਰ ਦ੍ਰਿੜਾਇਆ, ਤਾਂ ਸਤਿਗੁਰੂ ਨੇ ਮੈਨੂੰ ਇਹ ਮੰਤਰ ਦ੍ਰਿੜ ਕਰਵਾ ਦਿੱਤਾ। ਕਹਿਣ ਲੱਗੇ, ਗੁਰਮੁਖਾ ਜਦੋਂ ਵੀ ਤੇਰੇ ਅੰਦਰ ਖੋਟੀ ਬੁੱਧੀ, ਕੋਈ ਮਾੜੀ ਇੱਛਾ, ਕੋਈ ਮਾੜਾ ਫੁਰਨਾ ਪੈਦਾ ਕਰੇ ਤਾਂ ਉਸ ਵੇਲੇ ਵਾਹਿਗੁਰੂ 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 ਦਾ ਸਿਮਰਨ ਕਰੀ ਜਾਈ, ਸਿਮਰਨ ਨਾ ਭੁੱਲਣ ਦੀ। ਤੇ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਾਹਿਗੁਰੂ ਦੇ ਨਾਮ ਦਾ ਮੰਤਰ ਮੈਨੂੰ ਦ੍ਰਿੜ ਕਰਵਾ ਦਿੱਤਾ ਵੀ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੀ ਚੱਲੀ, ਫਿਰ ਇਹ ਖੋਟੀ ਬੁੱਧੀ ਦਾ ਕੋਈ ਅਸਰ ਨਹੀਂ ਹੋਵੇਗਾ।
ਨਿਜ ਘਰ ਵਸਿਆ ਗੁਣ ਗਾਏ ਅਨੰਤਾ, ਪ੍ਰਭ ਮਿਲਿਓ ਨਾਨਕ ਭਏ ਅਚਿੰਤਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਢੰਗ ਦੇ ਨਾਲ, ਮੈਂ ਹੁਣ ਨਿਜ ਘਰ ਵਸਿਆ ਗੁਣ ਗਾਏ ਅਨੰਤਾ, ਮੈਂ ਉਸ ਅਨੰਤਾ ਅੰਤ ਤੋਂ ਰਹਿਤ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸ ਅਨੰਤ ਗੁਣਾਂ ਦੇ ਮਾਲਕ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਮੈਂ ਹੁਣ ਆਪਣੇ ਘਰ ਦੇ ਵਿੱਚ ਵਸਿਆ ਹਾਂ। ਇਹਦਾ ਮਤਲਬ ਇਹ ਹੈ, ਜਦੋਂ ਅਸੀਂ ਗੁਰੂ ਵਾਲੇ ਹੋ ਕੇ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਹਾਂ ਤੇ ਨਾਲ ਉਸ ਮਾਲਕ ਦੀ ਸਿਫਤ ਸਲਾਹ ਕਰਦੇ ਹਾਂ, ਬਾਣੀ ਦੀ ਓਟ ਲੈ ਲੈਂਦੇ ਹਾਂ, ਤੇ ਫਿਰ ਜੀਵ ਆਤਮਾ ਦਾ ਆਪਣੇ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਪ੍ਰਭ ਮਿਲਿਓ ਨਾਨਕ ਪਏ ਅਚਿੰਤਾ। ਹਜ਼ੂਰ ਕਹਿੰਦੇ ਨੇ ਹੁਣ ਉਹ ਪਰਮੇਸ਼ਰ ਪਤੀ ਸਾਨੂੰ ਮਿਲਿਆ ਹੈ। ਪ੍ਰਭ ਮਿਲਿਓ ਨਾਨਕ ਪਏ ਅਚਿੰਤਾ, ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਆ ਕੇ ਮਿਲਿਆ ਹੈ। ਉਹਦੀ ਕਿਰਪਾ ਦੇ ਨਾਲ ਹੁਣ ਅਸੀਂ ਅਚਿੰਤਾ ਦਾ ਅਰਥ ਨਿਸ਼ਚਿੰਤ ਹੋ ਗਏ ਹਾਂ, ਬੇਫਿਕਰ ਹੋ ਗਏ ਹਾਂ, ਸਾਡੀ ਸਾਰੀ ਚਿੰਤਾ ਫਿਕਰ ਤੌਖਲੇ ਮੁੱਕ ਗਏ ਨੇ। ਐਸੀ ਇਹ ਗੁਰੂ ਨੇ ਮਿਹਰ ਕਰ ਦਿੱਤੀ ਹੈ।
ਹਰ ਮੇਰਾ ਇਹ ਨਾਇਕ ਹਮਾਰੀ, ਇਹ ਆਮਰ ਹਮ ਗੁਰ ਕੀ ਦਰਬਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਇਹ ਘਰ ਮੇਰਾ ਹੋ ਗਿਆ, ਭਾਵੇ ਸਰੀਰ ਘਰ ਉਤੇ ਮੇਰਾ ਆਪਣਾ ਕੰਟਰੋਲ ਹੋ ਗਿਆ ਹੈ। ਇਹ ਨਾਇਕ ਹਮਾਰੀ ਜਿਹੜੀ ਇਹ ਕਬੁੱਧੀ ਸੀ, ਸਬੁੱਧੀ ਬਣ ਗਈ ਹੈ, ਖੋਟੀ ਮਤ ਸ੍ਰੇਸ਼ਟ ਮਤ ਬਣ ਗਈ ਹੈ, ਇਹ ਹੁਣ ਸਾਡੇ ਘਰ ਦੀ ਨਾਇਕ ਮਾਲਕ ਬਣ ਗਈ ਹੈ। ਇਹ ਆਮਰ ਹਮ ਗੁਰ ਕੀਏ ਦਰਬਾਰੀ, ਇਹ ਹੁਣ ਆਮਰ ਵੀ ਸਾਡੇ ਸਰੀਰ ਉਤੇ ਆਪਣਾ ਹੁਕਮ ਚਲਾਉਂਦੀ ਹੈ, ਭਾਵ ਸਾਡੀ ਸੇਵਕਾ ਬਣ ਕੇ ਸੇਵਾ ਕਰਦੀ ਹੈ। ਹਮ ਗੁਰ ਕੀਏ ਦਰਬਾਰੀ, ਸਾਨੂੰ ਸਤਿਗੁਰੂ ਨੇ ਆਪਣੇ ਦਰਬਾਰੀ ਹਜ਼ੂਰੀ ਸੇਵਾਦਾਰ ਬਣਾ ਲਿਆ ਹੈ। ਦਰਬਾਰੀ ਦਾ ਅਰਥ ਵੀ ਜਿਹੜਾ ਦਰਬਾਰ ਦੇ ਵਿੱਚ ਰਹਿ ਕੇ ਸੇਵਾ ਕਰੇ, ਭਾਵ ਜਿਵੇਂ ਗ੍ਰੰਥੀ ਸਿੰਘ ਜਾਂ ਕਥਾ ਵਾਚਕ ਜਾਂ ਗੁਰੂ ਘਰ ਦੇ ਕੀਰਤਨੀਏ, ਉਹ ਗੁਰੂ ਕੇ ਦਰਬਾਰੀਏ ਉਹ ਆਉਂਦੇ ਨੇ। ਇਹ ਆਮਰ ਹਮ ਗੁਰ ਕੀਏ ਦਰਬਾਰੀ, ਇਹ ਜਿਹੜੀ ਕਬੁੱਧੀ ਸੀ, ਸਬੁੱਧੀ ਹੋ ਕੇ ਇਹ ਹੁਣ ਸੇਵਕ ਬਣ ਕੇ ਸੇਵਾ ਕਰਨ ਲੱਗ ਪਈ ਹੈ, ਤੇ ਸਾਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰੀ ਹਜ਼ੂਰੀ ਸੇਵਾਦਾਰ ਬਣਾ ਲਿਆ ਹੈ। ਰਹਾਉ ਦੂਜਾ, ਇਹ ਦੂਸਰਾ ਰਹਾਉ ਲਿਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ।
ਆਸਾ ਮਹੱਲਾ ਪੰਜਵਾਂ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਏ ਮਾਨੁਕ ਪਹੁੰਚਾਵੋ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਜਦੋਂ ਆਪਾਂ ਜੀਵਨ ਬਿਰਤਾਂਤ ਨੂੰ ਪੜ੍ਹਦੇ ਹਾਂ ਤਾਂ ਬੜੀਆਂ ਅਜੀਬ ਜੀਵ ਗੱਲਾਂ ਸਾਹਮਣੇ ਆਉਂਦੀਆਂ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਾਸੇ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਸਨ ਤਾਂ ਦੂਜੇ ਪਾਸੇ ਜਿਹੜੇ ਗੁਰੂ ਘਰ ਦੇ ਵਿਰੋਧੀ ਸਨ ਔਰ ਉਹ ਬੜੇ ਉਪਦਰੋ ਵੀ ਕਰ ਰਹੇ ਸਨ। ਜਿਵੇਂ ਕਿ ਤੁਸੀਂ ਇਤਿਹਾਸ ਵਿੱਚ ਪੜ੍ਹਿਆ ਹੋਵੇਗਾ ਜਾਂ ਸੁਣਿਆ ਹੋਵੇਗਾ, ਪ੍ਰਿਥੀ ਚੰਦ ਨੇ ਲਾਹੌਰ ਦੇ ਸੂਬੇਦਾਰ ਸੁਲਹੀ ਖਾਂ ਦੇ ਨਾਲ ਯਰਾਨਾ ਪਾਇਆ ਤੇ ਉਸਨੂੰ ਜਾ ਕੇ ਇਹ ਗੱਲ ਆਖੀ, ਬਈ ਦੇਖ, ਜਿਹੜੀ ਗੁਰਤਾ ਦਾ ਹੱਕ ਸੀ ਉਹ ਮੇਰਾ ਬਣਦਾ ਸੀ, ਪਰ ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਸਭ ਕੁਝ ਛੋਟੇ ਪੁੱਤਰ ਨੂੰ ਸੰਭਾਲ ਦਿੱਤਾ, ਮਾਇਆ ਦੀ ਮੇਰੇ ਪਾਸ ਕੋਈ ਕਮੀ ਨਹੀਂ, ਮੈਂ ਤੈਨੂੰ ਬਹੁਤ ਤੇਰੀ ਸਹਾਇਤਾ ਕਰ ਸਕਦਾ ਹਾਂ, ਨਜ਼ਰਾਨੀ ਦੇ ਸਕਦਾ ਹਾਂ, ਪਰ ਤੂੰ ਮੇਰਾ ਇੱਕ ਕੰਮ ਕਰ, ਇਹ ਜਿਹੜਾ ਗੁਰਤਾ ਦਾ ਹੱਕ ਹੈ ਇਹ ਲੈ ਕੇ ਮੈਨੂੰ ਵਾਪਸ ਦੇ। ਸੁਲਹੀ ਕਹਿਣ ਲੱਗਾ, ਅੱਛਾ ਤੂੰ ਮੇਰਾ ਅੱਜ ਤੋਂ ਪਗਵਟ ਧਰਮ ਦਾ ਭਰਾ ਬਣਿਆ, ਮੈਂ ਤੇਰੀ ਪੂਰੀ ਪੂਰੀ ਮਦਦ ਕਰਾਂਗਾ। ਇਹ ਬਚਨ ਲੈ ਕੇ ਸੁਲਹੀ ਖਾਨ ਦਿੱਲੀ ਨੂੰ ਚਲਿਆ ਗਿਆ। ਉੱਥੋਂ ਬਾਦਸ਼ਾਹ ਤੋਂ ਆਗਿਆ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ 'ਤੇ ਚੜ੍ਹਾਈ ਕੀਤੀ ਅਤੇ ਜਦੋਂ ਪਹਿਲੀ ਵਾਰ ਆ ਰਿਹਾ ਸੀ, ਸੰਗਤਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ। ਸੱਚੇ ਪਾਤਸ਼ਾਹ, ਉਹ ਸੁਲਹੀ ਖਾਂ 5,000 ਸਨਦਬੱਧ ਸੈਨਾ ਲੈ ਕੇ ਸਾਡੇ 'ਤੇ ਚੜ੍ਹਾਈ ਕਰਕੇ ਆ ਰਿਹਾ ਹੈ, ਆਪਾਂ ਨੂੰ ਵੀ ਕੋਈ ਨਾ ਕੋਈ ਆਪਣੇ ਬਚਾਅ ਲਈ ਇੰਤਜ਼ਾਮ ਕਰਨਾ ਚਾਹੀਦਾ। ਤਾਂ ਉਸ ਵੇਲੇ ਜੋ ਜੋ ਸੰਗਤਾਂ ਨਾਲ ਵਿਚਾਰਾਂ ਹੋਈਆਂ ਉਹਨਾਂ ਦਾ ਸਤਿਗੁਰੂ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ ਹੈ। ਪਰ ਸਭ ਤੋਂ ਮੇਨ ਗੱਲ ਇਹ ਹੈ, ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਣ ਦੂਤ ਮੋਏ ਸੁਖ ਪਾਇਆ। ਰਹਾਉ ਹਜ਼ੂਰ ਕਹਿੰਦੇ ਨੇ, ਮੈਂ ਤੇ ਮਹਾ ਆਨੰਦ ਵਿੱਚ, ਪਰਮ ਆਨੰਦ ਵਿੱਚ ਰਹਿੰਦਾ ਹਾਂ ਅਤੇ ਅਚਿੰਤ ਚਿੰਤਾ ਤੋਂ ਰਹਿਤ ਬੇਫਿਕਰ ਹੋ ਕੇ ਰਹਿੰਦਾ ਹਾਂ ਸਹਿਜਾਇਆ, ਕਿਉਂਕਿ ਮੈਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ ਹੈ। ਦੁਸ਼ਮਣ ਦੂਤ ਮੋਏ ਸੁਖ ਪਾਇਆ, ਮੇਰੇ ਦੁਸ਼ਮਣ ਤੇ ਦੂਤ ਮੁਖਬਰ ਸਾਰੇ ਮਰ ਗਏ ਨੇ, ਖਤਮ ਹੋ ਗਏ ਨੇ ਅਤੇ ਮੈਂ ਹੁਣ ਸੁਖ ਪ੍ਰਾਪਤ ਕੀਤਾ ਹੈ। ਔਰ ਜਦੋਂ ਸੁਲਹੀ ਚੜ੍ਹ ਕੇ ਆਇਆ ਪਹਿਲੀ ਵਾਰ ਤੇ ਸਤਿਗੁਰੂ ਮਹਾਰਾਜ ਵਡਾਲੀ ਸਾਹਿਬ ਚਲੇ ਗਏ, ਫਿਰ ਇਸਨੇ ਦੂਸਰਾ ਹਮਲਾ ਕੀਤਾ ਅਤੇ ਉਸ ਵੇਲੇ ਗੁਰੂ ਮਹਾਰਾਜ ਦੇ ਮੂੰਹੋਂ ਸੁਭਾਵਕ ਬਚਨ ਨਿਕਲਿਆ ਕਿ ਜਿਹੜਾ ਗੁਰੂ ਘਰ ਦਾ ਨਿੰਦਕ ਹੈ ਉਹ ਇੱਥੇ ਪਹੁੰਚ ਹੀ ਨਹੀਂ ਸਕੇਗਾ। ਅਤੇ ਫਿਰ ਉਹ ਸੁਲਹੀ ਰਸਤੇ ਵਿੱਚ ਹੀ ਆਵੇ ਦੀ ਅੱਗ ਵਿੱਚ ਸੜ ਕੇ ਮਰਿਆ ਸੀ। ਇਹ ਸ਼ਬਦ ਉਸ ਘਟਨਾ ਤੋਂ ਬਾਅਦ ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ ਵੀ ਅਸੀਂ ਤੇ ਬੜੇ ਆਨੰਦ ਵਿੱਚ ਹਾਂ, ਸਭ ਫਿਕਰਾਂ ਤੋਂ ਮੁਕਤ ਹੋ ਕੇ ਅਤੇ ਸਹਿਜ ਅਵਸਥਾ ਵਿੱਚ ਬਿਰਾਜ ਰਹੇ ਹਾਂ। ਸਾਡੇ ਦੁਸ਼ਮਣ ਅਤੇ ਦੂਤ ਮੁਖਬਰ ਸਾਰੇ ਹੀ ਮਰ ਗਏ ਨੇ, ਅਸਾਂ ਵਾਹਿਗੁਰੂ ਦੀ ਕਿਰਪਾ ਦੁਆਰਾ ਸੁੱਖ ਪ੍ਰਾਪਤ ਕੀਤਾ ਹੈ। ਲੋ ਹੁਣ ਆਰੰਭ ਤੋਂ ਜੋ ਜੋ ਪਹਿਲਾਂ ਵਿਚਾਰਾਂ ਹੋਈਆਂ ਸਨ ਹਮਲੇ ਤੋਂ, ਉਹਨਾਂ ਦਾ ਸਤਿਗੁਰੂ ਜ਼ਿਕਰ ਕਰਦੇ ਹਨ।
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪ੍ਰਥਮੇ ਮਤਾ, ਅਸਾਂ ਪਹਿਲਾਂ ਗੁਰਸਿੱਖਾਂ ਦੇ ਨਾਲ ਇਹ ਸਲਾਹ ਕੀਤੀ ਜੇ ਪੱਤਰੀ ਚਲਾਵੋ, ਵੀ ਹੁਣ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਹੈ, ਵੀ ਉਹਦੇ ਕੋਲੇ ਕੋਈ ਨਾ ਕੋਈ ਚਿੱਠੀ ਪੱਤਰਿਕਾ ਲਿਖ ਕੇ ਭੇਜੀਏ, ਜਿਹਦੇ ਵਿੱਚ ਇਲਾਕੇ ਦੇ ਪੰਚ ਸਰਪੰਚ ਉਹਨਾਂ ਦੇ ਦਸਖਤ ਵੀ ਹੋਣ, ਉਹ ਸਾਰੇ ਇਸ ਗੱਲ ਦੀ ਗਵਾਹੀ ਦੇਣ ਵੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋ ਕੁਝ ਕਰ ਰਹੇ ਨੇ ਉਹ ਪਰਉਪਕਾਰ ਦੇ ਕੰਮ ਕਰ ਰਹੇ ਨੇ ਅਤੇ ਪ੍ਰਿਥਵੀ ਦੇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਈ। ਪਹਿਲਾਂ ਤੇ ਇਹ ਸਲਾਹ ਹੋਈ ਕਿ ਕੋਈ ਨਾ ਕੋਈ ਚਿੱਠੀ ਘਲੀਏ, ਦੁਤੀਏ ਮਤਾ ਦੋ ਮਾਨਕ ਪਹੁੰਚਾਵੋ। ਦੂਜੀ ਸਲਾਹ ਇਹ ਹੋਈ ਗੁਰਸਿੱਖਾਂ ਦੇ ਨਾਲ ਵੀ ਦੋ ਆਦਮੀ ਪ੍ਰਤੀਨਿਧ ਭੇਜ ਦਿੱਤੇ ਜਾਣ, ਉਹ ਜਾ ਕੇ ਸੁਲਹੀ ਖਾਂ ਨੂੰ ਮਿਲਣ ਸਾਡੇ ਵੱਲੋਂ ਅਤੇ ਸਾਰੀ ਗੱਲ ਦੱਸਣ ਬਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ ਔਰ ਉਹ ਇਸ ਦੇ ਯੋਗ ਵੀ ਸਨ ਅਤੇ ਪ੍ਰਿਥਵੀ ਨੂੰ ਜੇ ਚਾਹੁੰਦੇ ਸਤਿਗੁਰੂ ਆਪ ਦੇ ਵੀ ਸਕਦੇ ਸਨ, ਪਰ ਉਹ ਇਸ ਦੇ ਯੋਗ ਨਹੀਂ ਸੀ। ਵੀ ਇਸ ਤਰ੍ਹਾਂ ਉਹ ਦੋ ਪ੍ਰਤੀਨਿਧ ਗੁਰਸਿੱਖ ਭੇਜੇ ਜਾਣ, ਉਹ ਸਾਰੀ ਗੱਲ ਜਾ ਕੇ ਉਸ ਨੂੰ ਸਮਝਾਉਣ।
ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ।
ਲੋ ਤੀਜੀ ਸਲਾਹ ਇਹ ਹੋਈ, ਤੀਜਾ ਮਤਾ ਇਹ ਪਾਸ ਹੋਇਆ, ਚਲੋ ਜੇ ਚਿੱਠੀ ਵੀ ਨਹੀਂ ਭੇਜਣੀ ਤੇ ਪ੍ਰਤੀਨਿਧ ਵੀ ਨਹੀਂ ਭੇਜਣੇ ਤੇ ਫਿਰ ਕੋਈ ਨਾ ਕੋਈ ਉਸਦਾ ਮੁਕਾਬਲਾ ਕਰਨ ਦੇ ਲਈ ਸਾਨੂੰ ਹਥਿਆਰਬੰਦ ਸੈਨਾ ਤਿਆਰ ਕਰਨੀ ਚਾਹੀਦੀ ਹੈ ਤੇ ਜਾਂ ਫਿਰ ਸਾਨੂੰ ਆਪਣਾ ਦੇਸ਼ ਛੱਡ ਕੇ ਕਿਧਰੇ ਚਲੇ ਜਾਣਾ ਚਾਹੀਦਾ ਹੈ। ਤੀਸਰਾ ਮਤਾ ਇਹ ਪਾਸ ਹੋਇਆ ਵੀ ਸਾਨੂੰ ਕੁਝ ਨਾ ਕੁਝ ਉਸ ਹਮਲੇ ਨੂੰ ਰੋਕਣ ਵਾਸਤੇ ਉਪਾਅ ਯਤਨ ਕਰਨਾ ਚਾਹੀਦਾ, ਪਰ ਹਜ਼ੂਰ ਕਹਿੰਦੇ ਨੇ ਜੋ ਮੇਰੇ ਮਨ ਦੀ ਗੁੱਝੀ ਗੱਲ ਸੀ ਉਹ ਇਹ ਸੀ, ਮੈਂ ਸਭ ਕੁਝ ਛੋੜ ਪ੍ਰਭ ਤੋਂ ਹੀ ਤੇ ਆਇਆ। ਹੇ ਵਾਹਿਗੁਰੂ, ਮੈਂ ਸਾਰੇ ਫਿਕਰ ਛੱਡ ਕੇ ਤੇ ਸਾਰੀਆਂ ਸਲਾਹਾਂ ਛੱਡ ਕੇ ਮੈਂ ਤੇ ਸਿਰਫ ਤੈਨੂੰ ਯਾਦ ਕੀਤਾ, ਤੇਰਾ ਸਿਮਰਨ ਕੀਤਾ, ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ। ਹੇ ਵਾਹਿਗੁਰੂ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਮੈਂ ਤੇਰੀ ਸ਼ਰਨ ਹਾਂ, ਤੂੰ ਮੇਰੀ ਬਾਂਹ ਪਕੜਨੀ ਹੈ, ਤੂੰ ਮੇਰੀ ਲੱਜਿਆ ਰੱਖਣੀ ਹੈ, ਮੈਂ ਸਭ ਕੁਛ ਛੱਡ ਕੇ ਹੇ ਵਾਹਿਗੁਰੂ ਤੈਨੂੰ ਹੀ ਧਿਆਇਆ ਹੈ।
ਮਹਾ ਆਨੰਦ ਅਚਿੰਤ ਸਹਿਜਾਇਆ, ਦੁਸ਼ਮਨ ਦੂਤ ਮੂਏ ਸੁਖ ਪਾਇਆ ਰਹਾਓ।
ਲੋ ਹਜ਼ੂਰ ਕਹਿੰਦੇ ਨੇ ਮੇਰੇ ਦੁਸ਼ਮਣ ਤੇ ਦੂਤ ਮਰ ਗਏ ਨੇ ਤੇ ਮੈਂ ਸਦੈਵੀ ਸੁਖ ਪ੍ਰਾਪਤ ਕਰ ਲਿਆ ਹੈ। ਮਹਾ ਆਨੰਦ ਅਚਿੰਤ ਸਹਿਜਾਇਆ ਤੇ ਮਹਾ ਆਨੰਦ ਤੇ ਮੈਂ ਬੜੇ ਆਨੰਦ ਵਿੱਚ ਰਹਿਣਾ ਹਾਂ ਤੇ ਅਚਿੰਤ ਸਾਰੇ ਚਿੰਤਾ ਤੋਂ ਫਿਕਰਾਂ ਤੋਂ ਮੁਕਤ ਹੋ ਕੇ ਰਹਿਣਾ ਹਾਂ ਤੇ ਸਹਿਜਾਇਆ ਤੇ ਮੈਂ ਸਹਿਜ ਅਵਸਥਾ ਵਿੱਚ ਹਮੇਸ਼ਾ ਲਈ ਟਿਕਿਆ ਰਹਿਣਾ ਹਾਂ। ਦੁਸ਼ਮਣ ਦੁੱਖ ਮੂਹੇ ਸੁਖ ਪਾਇਆ, ਮੇਰੇ ਦੁਸ਼ਮਣ ਤੇ ਮੇਰੇ ਦੂਤ ਮੁਖਬਰ ਉਹ ਵੀ ਸਾਰੇ ਖਤਮ ਹੋ ਗਏ ਨੇ ਤੇ ਮੈਂ ਅਵਨਾਸ਼ੀ ਸੁਖ ਪ੍ਰਾਪਤ ਕਰ ਲਿਆ ਹੈ।
ਸਤਿਗੁਰ ਮੋਕੋ ਦਿਆ ਉਪਦੇਸ਼, ਜਿਉ ਪਿੰਡ ਸਭ ਹਰ ਕਾ ਦੇਸ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਿਗੁਰ ਮੋਕੋ ਦੀਆ ਉਪਦੇਸ਼। ਗੁਰਮੁਖੋ ਭਈ ਸਾਨੂੰ ਸਤਿਗੁਰੂ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਹੈ, ਜਿਉ ਪਿੰਡ ਸਭ ਹਰ ਕਾ ਦੇਸ਼। ਇਹ ਜਿਉ ਜਿੰਦ ਜਾਨ, ਪਿੰਡ ਸੋਲ ਸਰੀਰ ਤੇ ਜਿੰਨਾ ਵੀ ਇਹ ਦੇਸ਼ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਲਾਕਾ ਹੈ, ਇਹ ਸਾਰਾ ਦੇਸ਼ ਇਹ ਅਕਾਲ ਪੁਰਖ ਵਾਹਿਗੁਰੂ ਦਾ ਸਮਝਣਾ ਹੈ ਤੇ ਅਸੀਂ ਉਸੇ ਅਕਾਲ ਪੁਰਖ ਵਾਹਿਗੁਰੂ ਦਾ ਸਮਝ ਰਹੇ ਹਾਂ।
ਜੋ ਕਿਸ ਕਰੀ ਸੋ ਤੇਰਾ ਤਾਣ, ਤੂੰ ਮੇਰੀ ਓਟ ਤੂੰ ਹੈ ਦੀਬਾਣ।
ਹੇ ਵਾਹਿਗੁਰੂ ਜੀ, ਜੋ ਕਿਸ ਕਰੀ, ਜੋ ਵੀ ਅਸੀਂ ਕੁਛ ਕਰਦੇ ਹਾਂ, ਭਾਵ ਕੋਈ ਪਰਉਪਕਾਰ ਦੇ ਕਾਰਜ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਸੇਵਾ, ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਹੋਰ ਬੇਅੰਤ ਜੋ ਪਰਉਪਕਾਰ ਦੇ ਕਾਰਜ ਹੋ ਰਹੇ ਨੇ, ਜੋ ਕੁਛ ਕਰੀ ਸੋ ਤੇਰਾ ਤਾਣ, ਮੈਂ ਜੋ ਵੀ ਕੁਛ ਕਰਦਾ ਹਾਂ ਉਹ ਤੇਰੇ ਤਾਣ ਬਲ ਦੇ ਆਸਰੇ ਹੀ ਕਰਦਾ ਹਾਂ। ਤੂੰ ਮੇਰੀ ਓਟ ਤੂੰ ਹੈ ਦੀਬਾਣ, ਹੈ ਵਾਹਿਗੁਰੂ ਤੂੰ ਹੀ ਮੇਰੀ ਓਟ ਹੈ, ਤੂੰ ਹੀ ਮੇਰਾ ਦੀਬਾਣ ਆਸਰਾ ਹੈ, ਅਥਵਾ ਤੂੰ ਹੀ ਮੇਰਾ ਦੀਬਾਣ ਮੁਸਾਹਿਬ ਹੈ।
ਤੁਧਨੋ ਛੋੜ ਜਾਈਏ ਪ੍ਰਭ ਕੈ ਧਰ, ਆਨਬੀਆ ਤੇਰੀ ਸੰਸਰ।
ਹੇ ਅਕਾਲ ਪੁਰਖ ਵਾਹਿਗੁਰੂ, ਤੈਨੂੰ ਛੱਡ ਕੇ ਜਾਈਏ ਪ੍ਰਭ ਕਹਿ ਤਰ, ਵੀ ਕਹਿ ਤਰ ਕਿਸ ਪਾਸੇ ਜਾਈਏ, ਧਰਦਾ ਅਰਥ ਹੁੰਦਾ ਦਿਸ਼ਾ। ਹੇ ਵਾਹਿਗੁਰੂ ਤੈਨੂੰ ਛੱਡ ਕੇ ਹੋਰ ਕਿਸ ਕਿਹੜੇ ਪਾਸੇ ਜਾਈਏ, ਤੇਰੇ ਬਿਨਾਂ ਹੋਰ ਕੋਈ ਥਾਂ ਟਿਕਾਣਾ ਹੀ ਨਹੀਂ ਹੈ। ਆਨਬੀਆ ਤੇਰੀ ਸੰਸਰ, ਜੇ ਤੁਸੀਂ ਆਖੋ ਵੀ ਹੋਰ ਵੀ ਬਥੇਰੇ ਦੇਵੀ ਦੇਵਤੇ ਨੇ, ਦੁਨੀਆਂ ਦੇ ਵਿੱਚ ਵੀ ਬੜੇ ਬੜੇ ਸਿਆਸਤਦਾਨ ਨੇ, ਮਾਇਆਤਾਰੀ ਹੁਕਮਰਾਨ ਬੰਦੇ ਨੇ, ਉਹਨਾਂ ਦੇ ਕੋਲ ਚਲੇ ਜਾਓ। ਪਰ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਹੋਰ ਕੋਈ ਵੀ ਦੂਸਰਾ ਤੇਰੇ ਬਰਾਬਰ ਨਹੀਂ ਹੈ, ਇਸ ਲਈ ਤੈਨੂੰ ਛੱਡ ਕੇ ਅਸੀਂ ਹੋਰ ਕਿਸ ਪਾਸੇ ਜਾਈਏ।
ਤੇਰੇ ਸੇਵਕ ਕੋ ਕਿਸ ਕੀ ਕਾਣ, ਸਾਕਤ ਭੂਲਾ ਫਿਰੈ ਬੇਬਾਣ।
ਹੇ ਵਾਹਿਗੁਰੂ, ਮੈਂ ਤੇ ਤੇਰਾ ਸੇਵਕ ਹਾਂ, ਸੇਵਾਦਾਰ ਹਾਂ, ਤੇਰੇ ਘਰ ਦਾ ਗੁਲਾਮ ਹਾਂ, ਤੇਰੇ ਸੇਵਕ ਨੂੰ ਦੱਸੋ ਕਿਸ ਦੀ ਹੋਰ ਕਾਨ ਕਨੌੜ ਹੋ ਸਕਦੀ ਹੈ। ਸਾਕਤ ਪੂਲਾ ਫਿਰੈ ਬੇਬਾਣ, ਜਿਹੜਾ ਸਾਕਤ ਪ੍ਰਿਥੀਆ ਸੀ, ਜਿਹੜਾ ਗੁਰੂ ਘਰ ਤੋਂ ਬੇਮੁਖ ਹੋਇਆ, ਉਹ ਤੇ ਭੁੱਲਿਆ ਭਟਕਿਆ ਉਜਾੜ ਦੇ ਵਿੱਚ ਫਿਰ ਰਿਹਾ ਹੈ। ਇਹਦਾ ਮਤਲਬ ਇਹ ਹੈ ਉਹ ਸੰਗਤ ਨਾਲ ਤੇ ਗੁਰੂ ਘਰ ਦੇ ਨਾਲ ਆਪਣਾ ਪਿਆਰ ਨਾ ਰੱਖ ਕੇ, ਉਹ ਤੇ ਹੁਣ ਜਿਹੜੇ ਕੋਈ ਗੁਰੂ ਘਰ ਦੇ ਵਿਰੋਧੀ ਨੇ, ਸਿੱਖ ਧਰਮ ਦੇ ਵੀ ਵਿਰੋਧੀ ਨੇ, ਉਹਨਾਂ ਦੇ ਨਾਲ ਰਲਿਆ ਫਿਰਦਾ ਹੈ। ਉਹ ਸਾਕਤ ਭੁੱਲਿਆ ਹੋਇਆ ਉਜਾੜਾਂ ਦੇ ਵਿੱਚ ਫਿਰ ਰਿਹਾ ਹੈ।
ਤੇਰੀ ਵਡਿਆਈ ਕਹੀ ਨਾ ਜਾਏ, ਜੈ ਕਹਿ ਰਾਖ ਲਹੇ ਗੱਲ ਲਾਏ।
ਹੇ ਵਾਹਿਗੁਰੂ ਜੀ, ਤੇਰੀ ਵਡਿਆਈ ਅਪਰਪਾਰ ਹੈ, ਤੇਰੀ ਮਹਿਮਾ ਅਗਾਧ ਬੋਧ ਹੈ, ਮੇਰੇ ਪਾਸੋਂ ਬਿਆਨ ਨਹੀਂ ਕੀਤੀ ਜਾ ਸਕਦੀ। ਜਹ ਕਹਿ ਰਾਖ ਲਹੇ ਗੱਲ ਲਾਏ, ਜਿੱਥੇ ਕਿੱਥੇ ਵੀ ਕੋਈ ਮੁਸੀਬਤ ਆਉਂਦੀ ਹੈ, ਕੋਈ ਔਖੀ ਕੜੀ ਬਣਦੀ ਹੈ, ਉੱਥੇ ਤੂੰ ਆਪਣੇ ਗੱਲ ਦੇ ਨਾਲ ਲਾ ਕੇ ਸਾਨੂੰ ਰੱਖ ਲੈਣਾ। ਇਹਦਾ ਮਤਲਬ ਇਹ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਇੰਨਾ ਅਟਲ ਭਰੋਸਾ ਸੀ ਤੇ ਇੰਨਾ ਪਿਆਰ ਸੀ ਤੇ ਉਹਨੂੰ ਹਰ ਵੇਲੇ ਆਪਣੇ ਅੰਗ ਸੰਗ ਸਮਝਦੇ ਸਨ, ਤੇ ਹੁਣ ਇਸੇ ਲਈ ਸਤਿਗੁਰੂ ਕਹਿੰਦੇ ਨੇ ਹੇ ਵਾਹਿਗੁਰੂ, ਤੇਰੀ ਵਡਿਆਈ ਕਹੀ ਨਹੀਂ ਜਾ ਸਕਦੀ, ਜਿੱਥੇ ਕਿੱਥੇ ਵੀ ਔਖੀ ਕੜੀ ਬਣਦੀ ਤੂੰ ਆਪ ਆ ਕੇ ਸਾਨੂੰ ਗੱਲ ਦੇ ਨਾਲ ਲਾ ਕੇ ਰੱਖ ਲੈਣਾ ਹੈ।
ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰਾਖੀ ਪੈਜ ਵਜੀ ਵਾਧਾਈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਦਾਸ ਤੇਰੀ ਸ਼ਰਨ ਦੇ ਵਿੱਚ ਹਾਂ, ਪ੍ਰਭ ਰਾਖੀ ਪੈਜ, ਤੇ ਉਸ ਵਾਹਿਗੁਰੂ ਨੇ ਸਾਡੀ ਲਾਜ ਰੱਖੀ ਹੈ, ਸ਼ਰਨ ਪਿਆਂ ਦੀ ਲੱਜਿਆ ਰੱਖੀ ਹੈ, ਵਜੀ ਵਾਧਾਈ, ਇਸ ਕਰਕੇ ਸਾਡੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋ ਗਈ ਹੈ। ਵਧਾਈ ਦਾ ਅਰਥ ਹੈ ਖੁਸ਼ੀ, ਵੀ ਉਸ ਵਾਹਿਗੁਰੂ ਨੇ ਸਾਡੀ ਪੈਜ ਰੱਖੀ ਹੈ। ਪੈਜ ਦਾ ਅਰਥ ਇੱਜ਼ਤ, ਪ੍ਰਤਿਗਿਆ ਅਤੇ ਵਡਿਆਈ, ਇਹ ਤਿੰਨ ਭਾਵ ਪੈਜ ਸ਼ਬਦ ਦੇ ਵਿੱਚ ਆਉਂਦੇ ਨੇ। ਉਸ ਵਾਹਿਗੁਰੂ ਨੇ ਸਾਡੀ ਇੱਜ਼ਤ ਵੀ ਰੱਖੀ ਹੈ, ਸਾਡੀ ਵਡਿਆਈ ਵੀ ਰੱਖੀ ਹੈ, ਸਾਡੀ ਪ੍ਰਤਿਗਿਆ ਵੀ ਨਿਭਾਈ ਹੈ, ਇਸ ਲਈ ਸਾਡੇ ਮਨ ਦੇ ਵਿੱਚ ਖੁਸ਼ੀ ਪ੍ਰਗਟ ਹੋਈ ਹੈ।
ਆਸਾ ਮਹੱਲਾ ਪੰਜਵਾਂ, ਪਰਦੇਸ ਝਾਗ ਸੌਦੇ ਕੋ ਆਇਆ, ਵਸਤ ਅਨੂਪ ਸੁਣੀ ਲਾਭ ਆਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਦੋਂ ਜਗਿਆਸੂ ਇਧਰ ਉਧਰ ਭਟਕਦਾ ਹੋਇਆ ਅਖੀਰ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਤੇ ਫਿਰ ਉਹ ਸਤਿਗੁਰੂ ਦੇ ਚਰਨਾਂ ਵਿੱਚ ਜਾ ਕੇ ਕਿਵੇਂ ਅਰਦਾਸ ਬੇਨਤੀ ਕਰਦਾ ਹੈ। ਸ਼ਾਹ ਵਪਾਰੀ ਦੁਆਰਾ ਆਏ, ਵਖਰ ਕੱਢੋ ਸੌਦਾ ਕਰਾਏ, ਰਹਾਓ ਹੇ ਸਤਿਗੁਰੂ ਜੀ। ਸ਼ਾਹ ਵਪਾਰੀ, ਤੁਸੀਂ ਸ਼ਾਹ ਹੋ, ਅਸੀਂ ਵਪਾਰੀ ਹਾਂ, ਅਸੀਂ ਤੁਹਾਡੇ ਦਰ ਤੇ ਆਏ ਹਾਂ, ਵਖਰ ਕੱਢੋ ਜੋ ਤੁਹਾਡੇ ਕੋਲੇ ਨਾਮ ਦੀ ਵਖਰ ਹੈ, ਸਿਫਤ ਸਲਾਹ ਦੀ ਭਗਤੀ ਦੀ ਵਖਰ ਹੈ, ਉਹਨੂੰ ਕੱਢੋ ਬਾਹਰ ਤੇ ਸੌਦਾ ਕਰਾਏ ਤੇ ਸਾਡਾ ਸੌਦਾ ਕਰਾਓ, ਕਿਉਂਕਿ ਅਸੀਂ ਨਾਮ ਦੇ ਵਪਾਰੀ ਹਾਂ, ਅਸੀਂ ਭਗਤੀ ਦੇ ਅਧਿਕਾਰੀ ਹਾਂ, ਤੇ ਅਸੀਂ ਤੁਹਾਡੇ ਦਰ ਦੀ ਸ਼ਰਨ ਆਏ ਹਾਂ, ਤੇ ਕਿਰਪਾ ਕਰੋ ਤੁਸੀਂ ਇਹ ਨਾਮ ਰੂਪੀ ਵਖਰ ਨੂੰ ਬਾਹਰ ਕੱਢੋ, ਭਾਵ ਆਪਣੇ ਹਿਰਦੇ ਵਿੱਚੋਂ ਬਾਹਰ ਮੁਖ ਦੁਆਰਾ ਉਪਦੇਸ਼ ਦਿਓ ਤੇ ਸਾਡਾ ਇਹ ਸੌਦਾ ਕਰਾਓ। ਤੇ ਫਿਰ ਕਿਵੇਂ ਕਿਵੇਂ ਜਗਿਆਸੂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹੈ ਤੇ ਆਪਣੀ ਪਿਛਲੀ ਹਾਲਤ ਵੀ ਬਿਆਨ ਕਰਦਾ ਹੈ। ਪਰਦੇਸ਼ ਚਾਕ ਸੌਦੇ ਕੋ ਆਇਆ, ਹੇ ਸਤਿਗੁਰੂ ਜੀ, ਮੈਂ ਤੇ ਪਰਦੇਸ਼ ਚਾ ਕੇ, ਪਰਦੇਸ਼ ਦੀਆਂ ਔਖਾਂ ਚੱਲ ਕੇ, ਮੈਂ ਹੁਣ ਇਹ ਨਾਮ ਦਾ ਸੌਦਾ ਲੈਣ ਵਾਸਤੇ ਤੁਹਾਡੇ ਪਾਸ ਆਇਆ ਹਾਂ। ਪਰਦੇਸ਼ਾਂ ਦੇ ਦੁੱਖ ਬੜੇ ਹੁੰਦੇ ਨੇ, ਕਿਉਂਕਿ ਜਿੱਥੇ ਕੋਈ ਆਪਣਾ ਨਾ ਹੋਵੇ ਉਹਨੂੰ ਕਹਿੰਦੇ ਆ ਪਰਦੇਸ਼, ਜਿੱਥੇ ਤਾਂ ਆਪਣਾ ਕੋਈ ਹੋਵੇ ਉੱਥੇ ਤਾਂ ਉਹ ਸਾਡੀ ਔਖ ਸੌਖ ਵੇਲੇ ਮਦਦ ਕਰਦਾ ਹੈ, ਪਰ ਜਿੱਥੇ ਕੋਈ ਵੀ ਸਾਡਾ ਆਪਣਾ ਨਾ ਹੋਵੇ ਤੇ ਉੱਥੇ ਬੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ। ਹਜ਼ੂਰ ਕਹਿੰਦੇ ਨੇ ਇੱਧਰ ਜੋ 84 ਲੱਖ ਜੂਨਾਂ ਦਾ ਪਰਦੇਸ਼ ਹੈ, ਮੈਂ ਉਹਨੂੰ ਚਾ ਕੇ, ਭਾਵ 84 ਦੀਆਂ ਜੂਨਾਂ ਦੇ ਕਸ਼ਟ ਚੱਲ ਕੇ, ਤੇ ਹੁਣ ਮੈਂ ਮਨੁੱਖਾ ਦੇਹ ਨੂੰ ਪ੍ਰਾਪਤ ਕੀਤਾ ਹੈ, ਇਸ ਮਨੁੱਖਾ ਦੇਹ ਦੇ ਅੰਦਰ ਮੈਂ ਹੁਣ ਨਾਮ ਦਾ ਸੌਦਾ ਲੈਣ ਵਾਸਤੇ ਤੁਹਾਡੇ ਪਾਸ ਆਇਆ ਹਾਂ। ਵਸਤ ਅਨੂਪ ਸੁਣੀ ਲਾਭ ਆਇਆ, ਮੈਂ ਸੁਣਿਆ ਹੈ ਹੇ ਸਤਿਗੁਰੂ ਜੀ, ਤੁਹਾਡੇ ਕੋਲ ਨਾਮ ਦੀ ਬੜੀ ਹੀ ਸੁੰਦਰ ਅਨੂਪਮ ਵਸਤੂ ਹੈ। ਅਨੂਪ ਕਹਿੰਦੇ ਨੇ ਲਾਸਾਨੀ, ਬੇਮਿਸਾਲ ਵਸਤੂ, ਜਿਸ ਵਰਗੀ ਹੋਰ ਕੋਈ ਦੁਨੀਆਂ ਵਿੱਚ ਹੋਵੇ ਹੀ ਨਾ, ਜਿਵੇਂ ਕੋਹ ਨੂਰ ਹੀਰਾ ਸੀ, ਉਸ ਵਰਗਾ ਹੋਰ ਕੋਈ ਦੁਨੀਆਂ ਵਿੱਚ ਹੀਰਾ ਨਹੀਂ ਸੀ। ਔਰੰਗਜ਼ੇਬ ਨੇ ਜੌਹਰੀ ਨੂੰ ਪੁੱਛਿਆ ਸੀ ਕਿ ਉਸ ਕੋਹ ਨੂਰ ਹੀਰੇ ਦੀ ਕਿੰਨੀ ਕੀਮਤ ਹੈ, ਤਾਂ ਉਸ ਵੇਲੇ ਜੌਹਰੀ ਨੇ ਇਸ ਦਾ ਜਵਾਬ ਦਿੱਤਾ ਸੀ ਵੀ ਜਿੰਨੀ ਤੇਰੀ ਦਿੱਲੀ ਦੀ ਬਾਦਸ਼ਾਹੀ ਇਸ ਤੋਂ 3 ਗੁਣੀ ਹੋਰ ਬਾਦਸ਼ਾਹੀ ਹੋਵੇ ਤਾਂ ਉਸ ਕੋਹ ਨੂਰ ਹੀਰੇ ਦੀ ਕੀਮਤ ਪੈ ਸਕਦੀ। ਭਾਵ ਕਿ ਇਹੋ ਜਿਹੀਆਂ ਦੁਨੀਆਂ ਵਿੱਚ ਦੁਰਲੱਭ ਵਸਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੋ ਸਕਦਾ, ਕੋਈ ਕੀਮਤ ਨਹੀਂ ਬਿਆਨ ਕੀਤੀ ਜਾ ਸਕਦੀ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਬੜੀ ਅਨੁਪਮ ਵਸਤੂ ਹੈ। ਬਹੁਤ ਸ਼ਾਸਤਰ, ਬਹੁਤ ਸਿਮਰਤੀ, ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ, ਵਸਤ ਅਨੂਪ ਸੁਣੀ। ਮੈਂ ਜਿਹੜੀ ਨਾਮ ਦੀ ਬੜੀ ਹੀ ਅਮੋਲਕ ਵਸਤੂ ਹੈ ਤੇ ਬੇਮਿਸਾਲ ਹੈ, ਉਹਦੀ ਮਹਿਮਾ ਸੁਣੀ ਹੈ, ਲਾਭ ਆਇਆ, ਤੇ ਮੈਂ ਉਹਦਾ ਲਾਭ ਲੈਣ ਵਾਸਤੇ ਆਪ ਜੀ ਦੇ ਪਾਸ ਆਇਆ ਹਾਂ।